ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੈ ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਣ ਨਾ ਪਾਏ ਨੀ, ਜੰਮ ਹੈ ਤੈ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ, ਫਿਰ ਫਿਰ ਮਿਲਣ ਨਾ ਪਾਏ ਨੀ, ਜੰਮ ਹੈ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਈ, ਦੁੱਖ ਹੀ ਮਹਿ ਦੁੱਖ ਪਾਹੇ। ਨਾਨਕ ਨਦਰੀ ਬਖਸ ਲੇ, ਸਭ ਦੇ ਮੇਲ ਮਿਲਾਹੇ। ਮਹੱਲਾ ਤੀਜਾ, ਜੋ ਸਤਿਗੁਰ ਤੇ ਮੋਹ ਫਿਰੈ ਤਿਨਾ ਠੌਰ ਨਾ ਠਾਓ, ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਓ। ਨਾਨਕ ਗੁਰਮੁਖ ਬਖਸੀਐ ਸੋ ਸਤਿਗੁਰ ਮੇਲ ਮਿਲਾਓ, ਪੌੜੀ ਜੋ ਸੇਵੈ ਸਤ ਮੁਰਾਰ ਸੇ ਭਵਜਲ ਤਰ ਗਿਆ। ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ, ਸੇ ਦਰਗਹਿ ਪੈਦ ਜਾਹੇ ਜਿਨਾ ਹਰ ਜਪ ਲਿਆ। ਹਰ ਸੇਵੈ ਸੇਈ ਪੁਰਖ ਜਿਨਾ ਹਰ ਤੁਦ ਮਿਆ, ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ। ਹਰ ਸੇਵੈ ਸੇਈ ਪੁਰਖ ਜਿਨਾ ਹਰ ਤੁਦ ਮਿਆ, ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਤੀਂ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਹੈ ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਅਕਾਲ ਸਰੂਪ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਸਤਿਗੁਰੂ ਦੀ ਸਵਾਰੀ ਸਤਸੰਗਤ ਜਿਓ, ਬਾ ਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਉਸ ਦੀ ਵਿਚਾਰ ਕਰਨੀ ਹੈ। ਸਤਿਗੁਰੂ ਪਾਸੋਂ ਸੋਝੀ ਮੰਗਣੀ ਹੈ ਕਿ ਦਾਤਾ ਕਿਰਪਾ ਕਰ, ਬਖਸ਼ਿਸ਼ ਕਰ, ਸ਼ਬਦ ਦੀ ਸੋਝੀ ਦੇ ਤਾਂ ਕਿ ਇਸ ਸ਼ਬਦ ਰਾਹੀਂ ਸਾਡਾ ਜੀਵਨ ਸਵਰ ਜਾਏ, ਆਪਣੇ ਫਰਜ਼ ਦੀ ਸੋਝੀ ਹੋ ਜਾਏ, ਆਪਣੇ ਕਰਮਾਂ ਦੀ ਸੋਝੀ ਹੋ ਜਾਏ। ਤੇਰੇ ਸ਼ਬਦ ਰਾਹੀਂ ਇਹ ਮਤ ਮਿਲ ਜਾਏ ਕਿ ਕਿਹੜੇ ਕਰਮ ਕਰਾਂ ਕਿ ਤੇਰੇ ਘਰ ਪ੍ਰਵਾਨ ਹੋ ਜਾਵਾਂ, ਐਸੇ ਕਰਮ ਨਾ ਕਰਾਂ ਕਿ ਮੈਂ ਤੇਰੇ ਤੋਂ ਦੂਰ ਹੋ ਜਾਵਾਂ। ਮੈਨੂੰ ਸ਼ੁਭ ਪ੍ਰੇਰਨਾ ਦੇ, ਮੈਨੂੰ ਸ਼ੁਭ ਮਤ ਦੇ। ਦਿੰਦਾ ਉਹ ਜਨ ਨਾਨਕ ਕਉ ਗੁਰ ਇਹ ਮਤ ਦੇਨੇ, ਜਪ ਹਰ ਪਵ ਜਲ ਤਰਨਾ। ਅਸੀਂ ਮੰਗ ਕੇ ਤੇ ਵਾਰ ਵਾਰ ਚਲੇ ਜਾਂਦੇ ਹਾਂ ਪਰ ਪੁੱਛਦੇ ਬਹੁਤ ਘੱਟ ਹਾਂ। ਗਿਆਨ ਪੁੱਛਣਾ ਹੈ, ਗਿਆਨ ਸਮਝਣਾ ਹੈ ਤੇ ਗੁਰੂ ਕੋਲੋਂ ਮਿਲਦਾ ਹੈ ਗਿਆਨ, ਜਿਸ ਨਾਲ ਮਨ ਕਾਬੂ ਵਿੱਚ ਰਹਿੰਦਾ ਹੈ ਔਰ ਕਰਮ ਸ਼ੁਭ ਹੁੰਦੇ ਨੇ। ਕੁੰਭੈ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਕੀ ਹੈ? ਗੁਰੂ ਕੋਈ ਨਿਰਾ ਸਰੀਰ ਨਹੀਂ। ਜੇ ਸਰੀਰ ਹੀ ਗੁਰੂ ਹੁੰਦਾ ਤੇ ਫਿਰ ਹਰ ਸਰੀਰ ਹੀ ਗੁਰੂ ਹੁੰਦਾ ਨਹੀਂ। ਗੁਰੂ ਇੱਕ ਮਤ ਹੈ, ਗੁਰੂ ਇੱਕ ਹੁਕਮ ਹੈ, ਅਕਾਲ ਪੁਰਖ ਵੱਲੋਂ ਨਿਸ਼ਚਿਤ ਕੀਤੀ ਹੋਈ ਜੋਤ ਔਰ ਜੁਗਤ ਹੈ। ਜੋਤ ਉਹ ਹੈ ਜੁਗਤ ਸਾਹੇ ਸੈ ਕਾਇਆ ਫੇਰ ਪਲਟੀ। ਪਹਿਲੇ ਧਿਆਨ ਨਾਲ ਇੱਕ ਦੋ ਬਚਨ ਵਿਚਾਰ ਲਈਏ ਤਾਂ ਕਿ ਅਗਲੀ ਵਿਚਾਰ ਸਮਝ ਵਿੱਚ ਆ ਸਕੇ। ਅਕਾਲ ਪੁਰਖ ਨੇ ਜਿਹੜੀ ਸ੍ਰਿਸ਼ਟੀ ਸਾਜੀ ਹੈ ਇਹ ਕਿਸੇ ਮਰਿਆਦਾ ਵਿੱਚ ਹੈ, ਬੇਮਰਿਆਦਾ ਨਹੀਂ। ਸਰੀਰ ਬਣਾਏ ਨੇ, ਮਰਿਆਦਾ 'ਚ ਬਣਾਏ ਨੇ। ਹੁਣ ਹਰ ਬੰਦਾ ਮਿੱਟੀ ਗੋ ਕੇ ਆਖੇ ਘੜਾ ਬਣਾ ਲਵਾਂ, ਨਹੀਂ, ਬਣਾਉਣਾ ਸਿੱਖਣਾ ਪੈਂਦਾ। ਘੁਮਿਆਰ ਕੋਲ ਕਲਾ, ਪੁੱਤਰੀ ਤੇਰੀ ਵਿਧ ਕਰ ਥਾਟੀ, ਤੇਰੀ ਪੁਤਲੇ ਇੱਕ ਵਿਧੀ ਨਾਲ ਉਸਨੇ ਬਣਾਈ ਹੈ। ਬੰਦਾ ਬਹੁਤ ਕੁਛ ਕਰਦਾ ਪਰ ਇਸਦੀ ਪਾਇਆ ਕੀ ਹੈ? ਜ਼ਰਾ ਕੁ ਧਿਆਨ ਦੇਣਾ। ਨੱਕ ਅੱਗੇ ਕੱਪੜਾ ਰੱਖ ਕੇ 2 ਮਿੰਟ ਘੁੱਟ ਦਿੱਤਾ ਜਾਏ ਤੇ ਬੰਦਾ ਮਰ ਜਾਏਗਾ, ਹੋਇਆ ਕੀ? ਹੁਣ ਹੱਥ ਘੁੱਟੀ ਰੱਖੋ, ਬੰਦਾ ਨਹੀਂ ਮਰਦਾ। ਪੈਰ ਘੁੱਟੀ ਰੱਖੋ, ਬੰਦਾ ਨਹੀਂ ਮਰਦਾ। ਨੱਕ ਮੂੰਹ ਅੱਗੇ ਕੱਪੜਾ ਰੱਖ ਦਿੱਤਾ, ਬੰਦਾ ਮਰ ਗਿਆ, ਬੇਮਰਿਆਦਾ ਹੋ ਗਿਆ, ਸਵਾਸ ਆਉਣੇ ਬੰਦ ਹੋ ਗਏ। ਜਿੱਥੇ ਮਰਿਆਦਾ ਟੁੱਟੇਗੀ ਉੱਥੇ ਦੁੱਖ ਆਵੇਗਾ, ਉੱਥੇ ਮੌਤ ਆਵੇਗੀ। ਧਰਮ ਦਾ ਬਕਾਇਦਾ ਇੱਕ ਵਿਗਿਆਨ ਹੈ, ਉਸਨੂੰ ਸਮਝਿਆ ਬਿਨਾਂ ਧਰਮ ਦਾ ਰਸ ਨਹੀਂ ਆਉਣਾ ਔਰ ਸਮਝ ਵੀ ਨਹੀਂ ਆਉਣੀ। ਓਕੇ, ਅੱਜ ਵਿਗਿਆਨਕ ਉਪਕਰਨ ਤੁਹਾਡੀ ਸੇਵਾ ਕਰ ਰਿਹਾ ਹੈ। ਕਿੱਥੇ? ਦੀਵਾਨ ਹੁੰਦੇ ਸਨ ਤੇ ਪੱਖੇ ਚੱਲਣ ਵਾਲੇ ਖਲੋਤੇ ਹੁੰਦੇ ਸਨ। ਇਸੇ ਅਸਥਾਨ ਤੇ ਅਕਾਲ ਤਖਤ ਸਾਹਿਬ ਦੀਵਾਨ ਸੱਜਿਆ ਸੀ ਤੇ ਪੱਖਾ ਹੀ ਚੱਲ ਰਿਹਾ ਸੀ। ਕਪੂਰ ਸਿੰਘ ਉਹਨੂੰ ਨਵਾਬੀ ਦੇ ਦਿੱਤੀ ਗਈ ਕਿ ਸੇਵਾਦਾਰ ਹੈ, ਪਰ ਉਹ ਸੇਵਾ ਤੁਹਾਡੇ ਕੋਲੋਂ ਖੋਹ ਕੇ ਲੈ ਗਿਆ। ਵਿਗਿਆਨ ਛੱਤ 'ਚ ਚੱਲ ਰਹੇ ਨੇ ਪੱਖੇ, ਤੁਹਾਨੂੰ ਹੁਣ ਚੱਲਣ ਦੀ ਲੋੜ ਨਹੀਂ। ਕਿੱਥੇ ਲੱਭਦੇ ਫਿਰਦੇ ਸਾਂ ਕਿ ਪਾਣੀ ਠੰਡਾ ਕਿਵੇਂ ਹੋਵੇ? ਕਦੀ ਬਰਫ਼ ਬਣਾਉਣੀ ਵੀ ਬੰਦੇ ਨੂੰ ਨਹੀਂ ਸੀ ਆਉਂਦੀ ਤੇ ਕੋਰੇ ਮਟਕੇ ਲੱਭਦੇ ਸਾਂ ਪਾਣੀ ਠੰਡਾ ਰਹੇ। ਅੱਜ ਉਹ ਫਰਿੱਜ ਕੰਮ ਕਰ ਰਹੀ ਹੈ, ਬਿਜਲੀ ਤੁਹਾਡੇ ਪੱਖੇ ਵੀ ਚਲਾ ਰਹੀ ਹੈ, ਫਰਿੱਜ ਵੀ ਚਲਾ ਰਹੀ ਹੈ। ਸਿਆਲ ਹੁੰਦਾ ਉਹ ਗੀਜ਼ਰ ਵੀ ਚਲਾ ਦਿੰਦੀ ਹੈ, ਪਾਣੀ ਗਰਮ ਹੋ ਜਾਏ, ਹੀਟਰ ਚਲਾ ਦਿੰਦੀ ਹੈ। लेकिन जे नंगी तार नू हाथ लग जाए बंदा मर जाएगा, नियम टुट गया। शक्ति काबू विच रहे, नियम विच रहे ते सुखदाई, नियम टुट जाए ते दुखदाई। जीवन एक मर्यादा विच रहे ते जीवन सुखे, जिथे मर्यादा टुट गए उथे दुख आ गए। हुण बंदा यह गला ते करदा मैं दुखी क्यों हाँ, पर यह नहीं पुछदा कि हुक्म क्यों तोड़िया, मैं रजा क्यों तोड़ी, मैं पाने विच नहीं रहा। गुरु तो बेमुख वह है जिसने गुरु की दसी मर्यादा तोड़ी। सुभाविक एक प्रश्न पैदा होया, रब है, परमात्मा है, हर थां ते है, तो फिर सीधा ही क्यों नहीं मिल पाता, गुरु दी विच लोड़ क्यों है? जो है फिर मिलना नहीं चाहता, नहीं मिलना भी वह चाहता। सब का सांझा है। गुरु एक कम करता, गुरु सानू मर्यादा दसदा, गुरु तो बिना होमे नहीं मुकदे। हुण ध्यान नाल वेखना, मैं एक छोटी जी साखी का सहारा लवां तां कि बचन समझ विच आ जाए। सतगुरु नानक देव जी पटना गए, साहेब गए ते असी नाल पटना साहब जोड़ दिता। पहले इतिहास च ना पटना है, केवल साहेब कोई नहीं, साहेब गए पटना साहेब हो गया। इत्थे एक बहुत वड्डा धनवान बंदा सी जहरी साल सराए, ते भाई मरदाने नूं उसदे कोल भेजिया एक टंग नाल, लाल दिता, बड़िया दुकाना ते फिरिया, मुल ठीक ना मिले, उसदे कोल गया। उसने 100 रुपया रख के ते सिर चुकाया। भाई मरदाना पुछते ने, कहते ने इसका मुल है 100? कह लगे नहीं, मुल इसका नहीं, मैं दे सकता, दर्शन भेट आ, इनू वेखण दी दर्शन भेट आ। कह लगे इन्ना कीमती है? कह लगे हाँ, जो मैं मुल 10 भी दया मैं दा मुल दे नहीं सकता, मेरे पास इन्ने पैसे नहीं। ते तेनू कित्थों मिलिया? कह लगे मेरे गुरु कोल ने। कह लगे पता नहीं होर भी किन्ने को होण, चलो दर्शन करिए। कह लगे मैं ते आया सां कि लंगर पानी लेना, ते चक्कर होर बन गया। कह लगा मैं प्रबंध करना, नौकर नूं भेजिया, प्रशादा लेके आया, सतगुरों ने छकाया, ते सतगुरों ने अपने हाथ नाल चुक के एक फुलका उन्हूं भी दे दिता। कह लगे लै तू भी छक। बरकत वाले हाथ धन गुरु नानक देव दे हाथ, एक ते कृपा दृष्टि नाल वेखिया, ते कहन लगे लै तू भी छक, छकया, बख्शिश कर दिती, उहदे कपाट खुल गया। साल सराय आया ते उसके कोल आके महसूस किया कि मालक अज ये है ते मैं नौकर हाँ, अज तक ते नौकर समझदा रहा, इन्ना जाहो जलाल। कह लगा पातशाह समझ गया बरकत वाले हो, पर मालक खाली रह गया, नौकर नूं दे दिता, ये राशन पानी ते मेरे घरों आया, ये ते बनाउण वाला है, ते तुसी इसनूं दे दिता। साहब कहिंदे ने जो इसनूं मिलिया तू भी लैणा चाहना? कह लगा हाँ, मैनूं भी दिओ। कह लगे मिल सकदा? हाथ जोड़ के निम्रता नाल इस ते चरना ते सिर रख। कह लगा मुश्किल, मैं तुहाडे चरना ते रख सकना, तुसी गुरु हो, ए नौकर अज तक मेरे कपड़े धोंदा रहा, भांडे मांजदा रहा, जुतियां साफ करदा रहा, इहदे चरना ते सिर रखा। कह लगे तेनू नहीं मिल सकता। कह लगा मैनू समझाओ ते सही। गुरु समझाउंदे ने, कहन लगे तेनू मालक बनना आउंदा, सेवक बनना नहीं आउंदा, तेनू हुक्म करना आउंदा, हुक्म मनना नहीं आउंदा। ते इह दात उन्हां नू मिलदी है जिन्हां नू हुक्म मनना आउंदा, जिन्हां नू सेवक बनना आउंदा। तेरे अंदर अजे होमे है, यह
ਹੰਕਾਰੀਆਂ ਨੂੰ ਨਹੀਂ ਮਿਲਦਾ। ਇਹ ਤੈਨੂੰ ਇਸ ਲਈ ਆਖਿਆ ਉਹਦੇ ਕਦਮਾਂ ਤੇ ਸਿਰ ਰੱਖ, ਤੇਰੀ ਹਉਮੈ ਟੁੱਟੇ। ਇਹ ਯਾਦ ਰੱਖਣਾ, ਗੁਰੂ ਸਾਹਿਬ ਨੇ ਬਾਣੀ ਵਿੱਚ ਕਾਮ ਨੂੰ ਦੀਰਘ ਰੋਗ ਨਹੀਂ ਆਖਿਆ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਕਿਤੇ ਕ੍ਰੋਧ ਨੂੰ ਦੀਰਘ ਰੋਗ ਨਹੀਂ ਆਖਿਆ, ਲੋਭ ਨੂੰ ਦੀਰਘ ਰੋਗ ਨਹੀਂ ਆਖਿਆ, ਮੋਹ ਨੂੰ ਦੀਰਘ ਰੋਗ ਨਹੀਂ ਆਖਿਆ, ਹਉਮੈ ਨੂੰ ਦੀਰਘ ਰੋਗ ਆਖਿਆ। ਲੰਬਾ ਰੋਗ ਹਉਮੈ ਦੀਰਘ ਰੋਗ ਹੈ, ਦਾਰੂ ਹੈ ਇਸ ਮਾਂ, ਇਹ ਲਾ ਇਲਾਜ ਨਹੀਂ, ਦਾਰੂ ਹੈ। ਇਲਾਜ ਇਸਦਾ ਹੈ ਦੀਰਘ ਰੋਗਨ। ਰੋਗ ਕੀ ਹੈ? ਰੋਗ ਹੈ ਜਿਸ ਦੀ ਲੋੜ ਕੋਈ ਨਾ ਹੋਵੇ ਤੇ ਤਕਲੀਫ ਦੇਵੇ। ਹੁਣ ਬੁਖਾਰ ਦੀ ਲੋੜ ਸਾਨੂੰ ਕੋਈ ਨਹੀਂ ਤੇ ਤਕਲੀਫ ਦੇ ਰਹੀ ਹੈ, ਰੋਗ ਹੈ। ਪੇਟ ਦਰਦ ਦੀ ਲੋੜ ਕੋਈ ਨਹੀਂ, ਤਕਲੀਫ ਦੇ ਰਹੀ ਹੈ, ਰੋਗ ਹੈ। ਸਿਰ ਦਰਦ, ਹੁਣ ਕਿਸ ਨੂੰ ਲੋੜ ਹੈ ਕਿ ਮੇਰੇ ਸਿਰ 'ਚ ਦਰਦ ਹੋਵੇ? ਸਿਰ ਦਰਦ ਲੋੜ ਕੋਈ ਨਹੀਂ ਪਰ ਹੋ ਰਹੀ ਹੈ, ਤਕਲੀਫ ਦੇ ਰਹੀ ਹੈ। ਕਾਮ ਦੀ ਲੋੜ ਹੈ, ਕਾਮ ਨਾ ਹੁੰਦਾ ਸ੍ਰਿਸ਼ਟੀ ਦੀ ਉਤਪਤੀ ਨਾ ਹੁੰਦੀ, ਸਿਰਫ ਸੀਮਾ ਵਿੱਚ ਚਾਹੀਦਾ ਲੋੜ ਹੈ। ਕ੍ਰੋਧ ਨਾ ਹੁੰਦਾ ਤੇ ਜੀਵਨ ਦਾ ਤੇਜ ਨਾ ਹੁੰਦਾ, ਵੀ ਰਸ ਨਾ ਹੁੰਦਾ, ਇਹਦੀ ਲੋੜ ਹੈ, ਸੀਮਾ ਵਿੱਚ ਹੋਵੇ। ਔਰ ਜਿਸ ਨੂੰ ਕਹਿੰਦੇ ਆ ਲੋਭ, ਲੋਭ ਨਾ ਹੁੰਦਾ ਸੰਸਾਰ 'ਚ ਉੱਦਮ ਹੀ ਕੋਈ ਨਾ ਹੁੰਦਾ, ਬੰਦਾ ਪੱਥਰ ਹੁੰਦਾ। ਲੋਭ ਕਰਕੇ ਉੱਦਮ ਕਰਨੇ ਆ, ਲੋਭ ਨੇ ਇੱਕ ਦਿਨ ਸੰਤੋਖ ਵੱਧ ਜਾਣਾ ਜੇ ਸੀਮਾ 'ਚ ਆਇਆ। ਮੋਹ ਨਾ ਹੁੰਦਾ ਤੇ ਪ੍ਰੇਮ ਵੀ ਨਾ ਹੁੰਦਾ, ਪ੍ਰੇਮ ਦਾ ਬੀਜ ਹੈ ਮੋਹ, ਪਰ ਹੰਕਾਰ ਦੀ ਕੋਈ ਲੋੜ ਨਹੀਂ। ਹਉਮੈ ਤੋਂ ਬਿਨਾਂ ਬੰਦਾ ਆਨੰਦ ਨਾਲ ਜੀ ਸਕਦਾ। ਹੁਣ ਹਉਮੈ ਕੀ ਹੈ? ਮੈਂ ਵੱਡਾ, ਮੇਰੀ ਗੱਲ ਦੂਸਰੇ ਨੂੰ ਮੰਨਣੀ ਚਾਹੀਦੀ। ਛੋਟਾ ਜਿਹਾ ਬੱਚਾ ਆਪਣੀ ਗੱਲ ਮਨਾਉਂਦਾ ਭਾਵੇਂ ਰੋ ਕੇ ਮਨਾਏ, ਉਹ ਮਾਂ ਨੂੰ ਵੀ ਮਨਾ ਲੈਂਦਾ, ਬਾਪ ਨੂੰ ਮਨਾ ਲੈਂਦਾ, ਦਾਦੇ ਨੂੰ ਮਨਾ ਲੈਂਦਾ। ਉਹ ਕਹਿੰਦਾ ਹੁਕਮ ਘਰ ਵਿੱਚ ਮੇਰਾ ਚੱਲੇਗਾ। ਹੁਣ ਦਾਦਾ ਚਾਹੁੰਦਾ ਮੇਰਾ ਚੱਲੇਗਾ, ਮਾਂ ਚਾਹੁੰਦੀ ਹੈ ਮੇਰਾ ਚੱਲੇਗਾ। ਮੰਨਣ ਵਾਸਤੇ ਕੋਈ ਵੀ ਤਿਆਰ ਨਹੀਂ, ਹੁਕਮ ਕਰਨ ਵਾਸਤੇ ਬਹੁਤ ਤਿਆਰ। ਖਿਮਾ ਕਰਨਾ ਹੰਕਾਰੀ ਤੇ ਚਾਹੁੰਦਾ ਗੁਰਦੁਆਰੇ ਵੀ ਨਹੀਂ ਆ ਜਾਵਾਂ ਤੇ ਹੁਕਮ ਮੇਰਾ ਹੀ ਚੱਲੇਗਾ, ਕਿਤੇ ਵੀ ਜਾਵਾਂ ਹੁਕਮ ਮੇਰਾ ਚੱਲਣਾ ਚਾਹੀਦਾ, ਰੱਬ ਦਾ ਨਹੀਂ, ਪਰਮਾਤਮਾ ਦਾ ਨਹੀਂ। ਬੰਦੇ ਜੇ ਤੇਰੀ ਇਹ ਭਾਵਨਾ ਤੇ ਦੁਖੀ ਰਹੇਗਾ। ਹੁਕਮ ਮੇਰਾ ਚੱਲੇ ਹੰਕਾਰ ਹੈ, ਇਹ ਹਉਮੈ ਹੈ। ਇਹ ਗੱਲ ਸੁਣੀ ਸੁਣ ਕੇ ਮੈਨੂੰ ਆਨੰਦ ਆ ਗਿਆ। ਇੱਕ ਬੰਦਾ ਪਾਣੀ ਤੋਂ ਪਿਆਸਾ ਤੜਪੇ ਪਿਆ, ਤੁਰੇ ਜਾਂਦੇ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਜਰਾ ਇਧਰ ਆਈ, ਇੱਕ ਪੁੰਨ ਖੱਟ, ਪਿਆਸੇ ਨੂੰ ਪਾਣੀ ਪਿਆਈ ਦਾ ਪੁੰਨ ਹੈ? ਕਹਿਣ ਲੱਗਾ ਬਹੁਤ। ਕਹਿਣ ਲੱਗਾ ਬੁੱਕ ਭਰ ਕੇ ਮੇਰੇ ਮੂੰਹ 'ਚ ਪਾ। ਕਹਿਣ ਲੱਗਾ ਸਰੋਵਰ ਦੇ ਕਿਨਾਰੇ ਤੇ ਤੂੰ ਆਪ ਕਿਉਂ ਨਹੀਂ ਪੀਂਦਾ, ਮੈਂ ਕਿਉਂ ਪਾਵਾਂ? ਕਹਿਣ ਲੱਗਾ ਨਹੀਂ ਤੂੰ ਪਾ ਦੇ, ਬੜਾ ਪੁੰਨ ਹੈ, ਪਰ ਤੂੰ ਕਿਉਂ ਨਹੀਂ ਪੀਂਦਾ? ਕਹਿਣ ਲੱਗਾ ਅਸਲ ਵਿੱਚ ਪਾਣੀ ਪੀਣ ਲਈ ਝੁਕਣਾ ਪੈਂਦਾ ਤੇ ਮੈਂ ਅੱਜ ਤੱਕ ਕਿਸੇ ਅੱਗੇ ਝੁਕਿਆ ਕੋਈ ਨਹੀਂ, ਇਸ ਲਈ ਭਾਵੇਂ ਪਿਆਸਾ ਮਰ ਜਾਵਾਂ ਤੂੰ ਪਾਣੀ ਤੇ ਪਾ ਦੇ। ਇਹ ਹਉਮੈ ਦਾ ਸ਼ੁੱਧ ਰੂਪ। ਇੱਕ ਵਾਰ ਦੇਵਤੇ ਆਏ, ਇੱਕ ਫਕੀਰ ਨੂੰ ਕਹਿਣ ਲੱਗੇ ਤੈਨੂੰ ਇੱਕ ਵਰਤ ਆਉਣਾ ਕਿ ਜੋ ਤੂੰ ਚਾਹੇ ਜੋ ਆਖੇ ਰੱਬ ਉਸੇ ਵੇਲੇ ਕਰ ਦੇਵੇ। ਉਹ ਕਹਿਣ ਲੱਗਾ ਇਹ ਨਹੀਂ ਚਾਹੀਦਾ। ਵਰ ਦੇਣ ਲੱਗੇ ਹੋ ਕਿ ਮੈਨੂੰ ਨਰਕਾਂ 'ਚ ਪਾਉਣ ਲੱਗੇ ਹੋ? ਇਹ ਤੇ ਹਉਮੈ ਦੇ ਰਹੇ ਹੋ। ਮੈਨੂੰ ਵਰ ਦੇਣਾ ਤੇ ਦਿਓ ਕਿ ਜੋ ਰੱਬ ਆਖੇ ਮੈਂ ਖਿੜੇ ਮੱਥੇ ਮੰਨ ਲਵਾਂ, ਜੋ ਪਰਮਾਤਮਾ ਕਹੋ ਮੈਂ ਕਰ ਦਿਆਂ, ਜੋ ਮੈਂ ਆਖਾਂ ਉਹ ਰੱਬ ਕਰ ਦੇਵੇ। ਇਹਦਾ ਭਾਵ ਜੋ ਮੈਂ ਆਖਾਂ ਉਹ ਗੁਰੂ ਕਰ ਦੇਵੇ। ਜਿਸ ਵੇਲੇ ਭਾਵਨਾ ਆ ਗਈ ਨਾ ਕਿ ਜੋ ਮੈਂ ਕਹਾਂ ਉਹ ਹੋਣਾ ਚਾਹੀਦਾ, ਭਾਵੇਂ ਅਰਦਾਸ ਰਾਹੀਂ ਹੀ ਹੋਵੇ, ਤੇ ਖਿਮਾ ਮੈਂ ਪਹਿਲੇ ਮੰਗ ਲਵਾਂ। ਅਰਦਾਸਾਂ ਵਿੱਚ ਬੇਨਤੀਆਂ ਘੱਟ ਨੇ, ਹੁਕਮ ਜ਼ਿਆਦਾ ਨੇ। ਧਿਆਨ ਨਾਲ ਵੇਖਣਾ, ਹੁਕਮ ਜ਼ਿਆਦਾ ਨੇ। ਭਾਵੇਂ ਗਲਤ ਕੰਮ ਹੀ ਹੈ, ਸਤਿਗੁਰੂ ਇਹ ਵੀ ਕਰ ਦੇ, ਇਹ ਵੀ ਕਰ ਦੇ, ਇਹ ਵੀ ਕਰ ਦੇ। ਮੈਂ ਚੋਰੀ ਕਰਨੀ ਚੱਲਿਆ ਫੜਿਆ ਨਾ ਜਾਣਾ, ਇਹ ਵੀ ਕਰ ਦੇ। ਤੁਹਾਨੂੰ ਮੈਂ ਇਤਿਹਾਸ ਸੁਣਾਵਾਂ ਤੇ ਸੁਣ ਕੇ ਹੈਰਾਨ ਹੋਵੋਗੇ। ਡਾਕੂ ਵੀ सुख में सुख देने कि जे डाका मार के सही सलामत आ गया फरेगा ते हे माता तेरा मंदिर बनवा देंगे एक भेटा कर देंगे। बंदा ते ना करन वाले काम रब को करवाऊंगा, मेरा हुक्म चले जो मैं कहा वो होवे, ते जे ना होवे फिर गुरु तो मुंह फेर लवा फिर को होर कर लवा। गुरु तो मुंह फेरन नाल हुंदा की है, चलो किसे पीर दी कबर ते चल के उथे चादर चढ़ा देने, गुरु तो मुंह फिर गई। किसे मरी नूं पूजन वास्ते तुर गया, किसे रुख नूं पूजन तुर गया, किसे होर तीर्थ नूं पूजन तुर गया, पर उन्हूं फल की मिलेगा ये जरूर सुन लो, ये याद रखना। हाँ जी सरवण करो जी।
सतनाम वाहे गुरु साहेब जी, सलोक महला तीजा।
सलोक साहेब गुरु अमरदास जी का उच्चारण किया होया है जी।
सत गुर ते जो मोह फेरे से बदे दुख सहाहे।
जेडे बंदे सतगुरु तो मुंह फेर लेंदे पाप मनमुख हो जांदे ने, गुरु दा बचन नहीं मनदे आकी हो जांदे ने, ओ जम दी पुरी ते बदे होए दुख सहारदे ने। उन्होंने आप वेख्या हयाती विच बहुत बंदे ऐसे सन जो गुरु तो बेमुख हो गए। आनंद साहब विच एक पौड़ी उचेची उचारण कीती है, जे को गुरते बेमुख होवा बिन सतगुर मुक्त न पावा, पावा मुक्त न होर था कोई पुछो बबेकियां जाए, अनेक जो ने भरमे आवा बिन सतगुर मुक्त न पाए, फिर मुक्त पाए लाख चरने सतगुर शब्द सुनाए, कहा नानक विचार देखो बिन सतगुर मुक्त न पाए। गुरु दे सन्मुख रह के सुख मिलना से, गुरु दे सन्मुख रहिंदा बाणी पढ़दा, गुरु तो मनमुख होया बाणी पढ़नी छड़ देती, गुरु दे सन्मुख रहिंदा गलत चीजां दा सेवन ना करदा, सन्मुख रहिंदा ना तंबाकू दा सेवन करदा ते ना कैंसर हुंदा, गुरु दे सन्मुख रहिंदा ना नशे पत्ते करदा ना मत मारी जांदी, गुरु दे सन्मुख रहिंदा जीवन सीमा विच रहिंदा, पातन गामी ना हुंदा। जड़े जड़े होए बाणी विच ते लिखिया सी परते रामण जाए सही तां लाजी है, पर निरे लाजिया नहीं अनेकां मौत दे घाट उतरे। जे गुरु दे सीमा विच रहिंदा मर्यादा विच रहिंदा, उन्हें कहा सी की करना है की नहीं करना, करेगा सुखी रहेगा, गुरु तो बेमुख होवेगा तो दुखी होवेगा। ओ बदे होए जमा दी मार खांदे ने दुख सहारदे हन। हां जी
फेर फेर मिलन ना पाए नी,
गेड़े पैंदे ने वार वार जन्म मरण दा चक्कर पैंदा, परमात्मा नाल मेल उन्हां दा नहीं हुंदा।
जम है तै मर जाहे,
जन्मदे हन मरदे हन, याद रखना प्रकृति नू कोई छेती नहीं। वो कहंदे ने जाना चाहना फिर जा, जदों तक असी पूरे ना हो गए परमात्मा विच लीन नहीं हो सकते, उसके घर प्रवान नहीं हो सकते, अधूरे आउणगे फिर वापस आउणगे। अंतम समय जिहड़ी साडी इच्छा बचदी है वो इच्छा जैसी इच्छा है उस पासे लै जांदी। बाणी दा एक वाक है आपनूं सरवण करवा दे, जित लागो मन बसना अंत साए प्रगटानी। साखी वो बड़ी प्रसिद्ध है पर बड़ी समझण वाली, श्राद करदा पिया दुनी चंद ते सतगुरु कहंदे ने जिसका श्राद कर रहे हैं वो तो भुखा बैठा चौं दिनां दा, ते बग्याड दी जोन विच पिया जा लै जा था, वो जांदा ਆਤਮ ਗੱਲ ਕਰਾਉਂਦੇ ਨੇ, ਕਹਿੰਦੇ ਪਿਤਾ ਜੀ ਤੁਸੀਂ ਕਹਿਣ ਲੱਗੇ ਹਾਂ, ਮੈਨੂੰ ਤੇ ਕੁਛ ਵੀ ਨਹੀਂ ਮਿਲਿਆ, ਬ੍ਰਾਹਮਣ ਹੀ ਤੇ ਰੱਖਾ ਗਿਆ ਸਾਰਾ, ਮੈਂ ਤੇ ਭੁੱਖਾ ਬੈਠਾ, ਤੇ ਤੁਸੀਂ ਇਹ ਬਗਿਆੜ ਕਿਵੇਂ ਬਣ ਗਏ? ਕਹਿਣ ਲੱਗੇ ਮਰਨ ਲੱਗੇ, ਇੱਛਾ ਜਾਗੀ ਮਾਸ ਖਾਣ ਦੀ। ਇਹ ਨਿਰੇ ਮਾਸ ਖਾਣ ਦੀ ਗੱਲ ਨਹੀਂ, ਇੱਛਾ ਅਨੇਕਾਂ ਨੇ। ਭਗਤ ਤਰਲੋਚਨ ਜੀ ਨੇ ਤੇ ਕਹਿ ਦਿੱਤਾ ਕਿਤੇ ਲੜਕਿਆਂ ਦੀ ਜਾਗ ਪਵੇ ਤੇ ਬੰਦਾ ਸੂਰ ਦੀ ਜੂਨ ਵਿੱਚ ਜਾਏਗਾ, ਕਿਤੇ ਮਕਾਨ ਦੀ ਜਾਗ ਪਏ, ਏਡਾ ਸੋਹਣਾ ਬਣਾਇਆ ਸੀ ਕਿਵੇਂ ਛੱਡ ਕੇ ਜਾਵਾਂ, ਤੇ ਪ੍ਰੇਤ ਦੀ ਜੂਨ ਵਿੱਚ ਜਾਏਗਾ। ਉਹਨਾਂ ਲਿਖਿਆ ਹੈ ਅੰਤਮ ਸਮੇਂ ਕੰਮ ਵਾਸ਼ਨਾ ਹੀ ਜਾਗ ਪਵੇ, ਵੇਸ਼ਵਾ ਦੀ ਜੂਨ ਵਿੱਚ ਜਾਏਗਾ। ਪਰ ਨਾਲ ਇੱਕ ਗੱਲ ਕਹੀ ਹੈ, ਇਹ ਸਾਰਾ ਕੁਝ ਕਹਿ ਕੇ ਕਿਹਾ ਅੰਤਮ ਸਮੇਂ ਪ੍ਰਮਾਤਮਾ ਯਾਦ ਆ ਜਾਏ ਉਹ ਮੁਕਤ ਹੋ ਜਾਏਗਾ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਾਹੇ ਜੇ ਮਰੈ। ਇਹ ਚਿੰਤਨ ਕਰਦਾ ਸਰੀਰ ਛੱਡੇ, ਪਰ ਇਹ ਇੱਕ ਦਿਨ ਨਹੀਂ ਹੋ ਜਾਣਾ। ਇਹ ਆਖੋ ਨਾ ਜੀਵਨ ਭਰ ਜੋ ਮਰਜ਼ੀ ਕਰਦੇ ਰਹੀਏ ਤੇ ਅੰਤਮ ਸਮੇਂ ਰੱਬ ਯਾਦ ਆ ਜਾਏ, ਨਹੀਂ। ਇਹ ਤੇ ਨਿੱਤ ਅਭਿਆਸ ਹੋਵੇਗਾ, ਸੰਗਤ ਵਿੱਚ ਬੈਠ ਕੇ ਸੁਭਾਅ ਬਣ ਜਾਏ ਪ੍ਰਮਾਤਮਾ ਦਾ ਸਿਮਰਨ, ਫਿਰ ਦੁੱਖ ਵਿੱਚ ਵੀ ਮੋਹ ਨਿਕਲੇ ਵਾਹਿਗੁਰੂ, ਸੁੱਖ ਵਿੱਚ ਵੀ ਨਿਕਲੇ ਵਾਹਿਗੁਰੂ। ਫਿਰ ਤੇ ਕੋਈ ਜਨਮੇਗਾ ਤੇ ਤਾਂ ਵੀ ਆਖੇਗਾ ਵਾਹਿਗੁਰੂ, ਕੋਈ ਮਰ ਜਾਏ ਆਖੇਗਾ ਵਾਹਿਗੁਰੂ, ਇੱਕ ਦਿਨ ਆਪ ਵੀ ਮਰੇਗਾ ਤੇ ਮਰਦਿਆਂ ਮੋਹ ਨਿਕਲੇਗਾ ਵਾਹਿਗੁਰੂ। ਉਸ ਦੀ ਆਦਤ ਬਣ ਜਾਏਗੀ, ਸੁਭਾਅ ਬਣ ਜਾਏਗਾ, ਸਹਿਜ ਬਣ ਜਾਏਗਾ। ਜਿਨ੍ਹਾਂ ਬੰਦਿਆਂ ਨੇ ਸਾਰੀ ਜ਼ਿੰਦਗੀ ਹਾਏ ਹਾਏ ਕੀਤਾ, ਮਰਨ ਲੱਗਿਆਂ ਵਾਹਿਗੁਰੂ ਮੂੰਹ ਕਿਵੇਂ ਨਿਕਲ ਜਾਏਗਾ, ਸੌ ਵਾਰੀ ਕੁਛ ਸਿਖਾਉਂਦਾ ਫੇਰੇ। ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ, ਹਾਂ ਮੁੱਕੇਗਾ ਕਿੰਨਾ ਦਾ, ਗੁਰੂ ਨੇ ਪ੍ਰਬੰਧ ਕੀਤਾ। ਜਿਉਂਦੇ ਹੀ ਸੰਗਤ ਵਿੱਚ ਬੈਠ ਕੇ ਤੂੰ ਪ੍ਰਮਾਤਮਾ ਵਿੱਚ ਲੀਨ ਹੋ ਸਕਦਾ ਹੈ, ਪ੍ਰਮਾਤਮਾ ਦਾ ਨਾਮ ਲੈਂਦਾ ਸੇਵਾ ਕਰਦਾ ਉਸ ਵਿੱਚ ਲੀਨ ਹੋ ਸਕਦਾ ਹੈ, ਜਿਉਂਦਿਆਂ ਹੀ ਤੂੰ ਮੁਕਤ ਹੋ ਸਕਣਾ। ਬਾਣੀ ਵਿੱਚ ਮਰਨ ਮੁਕਤ ਦੀ ਗੱਲ ਨਹੀਂ, ਜੀਵਨ ਮੁਕਤੀ ਦੀ ਗੱਲ ਕੀਤੀ ਹੈ। ਦੇਰੀ ਕਹਾ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਏ। ਉਹ ਕਹਿੰਦੇ ਨੇ ਜਿਉਂਦਿਆਂ ਮੁਕਤ ਹੋ ਸਕਣਾ, ਜੇ ਜਿਉਂਦਿਆਂ ਰੱਬ ਹੋ ਸਕਣਾ, ਜਿਉਂਦਿਆਂ ਰੱਬ ਦਾ ਰੂਪ ਹੋ ਸਕਣਾ, ਗੱਲ ਕੱਲ੍ਹ ਤੇ ਕਿਉਂ ਪਾਉਣਾ, ਮਰ ਕੇ ਤੇ ਕੁਛ ਵੀ ਨਹੀਂ ਹੋਣਾ। ਜਿਹੜਾ ਕੰਮ ਜਿਉਂਦਿਆਂ ਕਰਨਾ, ਮੈਂ ਆਖਾਂ ਮਰ ਜਾਵਾਂ ਤੇ ਕੋਈ ਕਰੇ, ਵੈਸੇ ਛੱਡਿਆ ਬੰਦੇ ਨੇ ਮਰਨ ਤੇ ਹੀ ਹੈ। ਹੈਰਾਨੀ ਦੀ ਗੱਲ ਹੈ ਕਿ ਬੰਦਾ ਮਰ ਜਾਂਦਾ ਤੇ ਉਹਦੇ ਮੂੰਹ 'ਚ ਗੰਗਾ ਜਲੀ ਪਾਈ ਜਾਂਦੀ। ਵੈਸੇ ਮੁਰਦੇ ਨਾਲ ਮਜ਼ਾਕ ਕਰਨ ਵਾਲੀ ਗੱਲ ਹੈ, ਧਿਆਨ ਨਾਲ ਵੇਖਣਾ ਇੱਕ ਬੂੰਦ ਵੀ ਬੰਦੇ ਦੇ ਮਰੇ ਦੇ ਅੰਦਰ ਨਹੀਂ ਜਾਂਦੀ, ਜਿਉਂਦੇ ਦੇ ਹੀ ਕੁਛ ਅੰਦਰ ਜਾ ਸਕਦਾ। ਜਿਨ੍ਹਾਂ ਜਿਉਂਦਿਆਂ ਸਾਰੀ ਜ਼ਿੰਦਗੀ ਮੱਥਾ ਨਹੀਂ ਟੇਕਿਆ, ਉਹਨਾਂ ਦੀ ਅਰਥੀ ਨੂੰ ਮੱਥਾ ਟਿਕਾਉਣ ਲਈ ਗੁਰਦੁਆਰੇ ਲੋਕੀ ਲੈ ਆਉਂਦੇ ਨੇ, ਤੇ ਕਰਦੇ ਕੀ ਨੇ, ਉਹ ਟੇਕਣ ਜੋਗਾ ਹੈ ਹੁਣ? ਵੈਸੇ ਉਹ ਕੀ ਕੀਤਾ, ਫੱਟੇ ਨੂੰ ਨੀਵਾਂ ਕਰ ਦਿੱਤਾ। ਹੁਣ ਤੁਸੀਂ ਫੱਟਾ ਹੀ ਨੀਵਾਂ ਕੀਤਾ, ਹੋਰ ਇਸ ਤੋਂ ਇਲਾਵਾ ਕੁਛ ਨਹੀਂ। ਜ਼ਿੰਦਗੀ ਰੱਬ ਨੇ ਦਿੱਤੀ ਹੈ, ਰੱਜ ਰੱਜ ਕੇ ਮੱਥਾ ਟੇਕ, ਪ੍ਰਮਾਤਮਾ ਦਾ ਨਾਮ ਲੈ, ਆ ਬੈਠ। ਪਰ ਨਹੀਂ, ਇਹ ਗੱਲ ਪਾਉਂਦਾ ਕੱਲ੍ਹ ਤੇ ਮਰ ਕੇ ਕਰਾਂਗਾ, ਇਸ ਧਾਰਨਾ ਨੇ ਨੁਕਸਾਨ ਕੀਤਾ। ਸਾਹਿਬ ਕਹਿੰਦੇ ਨੇ ਜਿਉਂਦੇ ਕਰ। ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋੜੈ। ਜਿਉਂਦੇ ਹੋ ਸਾਰੇ ਬੰਧਨ ਤੋੜ ਦਿੰਦਾ, ਕਹਿ ਸਕਦੇ ਬੰਦਾ ਰੱਬ ਦਾ ਰੂਪ ਹੈ, ਇਹ ਪ੍ਰਮਾਤਮਾ ਵਰਗਾ ਹੋ ਗਿਆ, ਇਹ ਸਿੱਖ ਗੁਰੂ ਦਾ ਰੂਪ ਹੈ, ਇਸ ਨੂੰ ਕੋਈ ਬੰਧਨ ਨਹੀਂ, ਗੁਰੂ ਨੇ ਇਸ ਦੇ ਬੰਧਨ ਕੱਟ ਦਿੱਤੇ ਨੇ। ਨਹੀਂ ਤੇ ਫਿਰ ਆਉਂਦਾ, ਜਨਮਦਾ ਹੈ, ਮਰ ਜਾਂਦਾ, ਰੱਬ ਨਾਲ ਮੇਲ ਨਹੀਂ ਹੁੰਦਾ।
ਸਹਸਾ ਰੋਗ ਨਾ ਛੋਡਾਈ, ਦੁੱਖ ਹੀ ਮੈਂ ਦੁੱਖ ਪਾਹੇ।
ਸਹਸਾ ਦਾ ਅਰਥ ਹੈ ਚਿੰਤਾ, ਚਿੰਤਾ ਦਾ ਰੋਗ ਛੱਡਦਾ ਨਹੀਂ, ਦੁੱਖ ਵਿੱਚ ਦੁੱਖ ਪਾਉਂਦਾ, ਇਹ ਸੱਚ ਹੈ। ਐਸੇ ਬੰਦੇ ਮਿਲਣਗੇ, ਜਦੋਂ ਵੀ ਤੁਹਾਨੂੰ ਮਿਲਣਗੇ ਦੁਖੀ ਮਿਲਣਗੇ। ਉਹ ਕਹਿੰਦਾ ਪੁੱਛੋ ਇਹ ਦੁੱਖ ਸੀ, ਉਹ ਕਹਿੰਦਾ ਜੀ ਇਹ ਤੇ ਹਟ ਗਿਆ, ਦੋ ਹੋਰ ਲੱਗਾ। ਦੋ ਉਹ ਨਹੀਂ ਮੁੱਕਦੇ, ਚਾਰ ਹੋਰ ਲੱਗ ਜਾਂਦੇ ਨੇ, ਦੁੱਖ ਵਿੱਚੋਂ ਨਵਾਂ ਦੁੱਖ। ਗੁਰੂ ਸਾਹਿਬ ਨੇ ਇੱਥੇ ਤੱਕਿਆ, ਸੁਪਨੇ ਵਿੱਚ ਵੀ ਉਸ ਨੂੰ ਸੁੱਖ ਨਹੀਂ ਮਿਲਦਾ। ਚਲੋ ਇੰਜ ਹੀ ਕਦੀ ਹੋ ਜਾਏ, ਇੱਕ ਬੰਦਾ ਗਰੀਬ ਹੈ, ਸੁਪਨੇ 'ਚ ਹੀ ਰਾਜਾ ਬਣ ਜਾਏ, ਮੰਨਿਆ ਕਿ ਜਦੋਂ ਉੱਠੇਗਾ ਰਾਜਾ ਨਹੀਂ ਹੋਵੇਗਾ, ਪਰ ਘੜੀ ਤਖਤ 'ਤੇ ਬੈਠਣ ਦਾ ਆਨੰਦ ਲੈ ਲਵੇ, ਸੁਪਨੇ ਵਿੱਚ ਤਾਂ ਸੁਖੀ ਰਹੇ। ਵਿਚਾਰੇ ਨੂੰ ਜਾਗਦੇ ਨੂੰ ਤਾਂ ਕੁਛ ਵੀ ਨਹੀਂ ਮਿਲਿਆ, ਸੁਪਨੇ ਵਿੱਚ ਹੀ ਜਲੇਬੀਆਂ ਮਿਲ ਜਾਣ, ਕੋਈ ਸੁਪਨੇ 'ਚ ਹੀ ਖਾਣ ਲਈ ਮਿਲ ਜਾਏ, ਘੜੀ ਦੀ ਘੜੀ ਸੁਪਨੇ ਵਿੱਚ, ਉਹ ਵੀ ਨਹੀਂ ਮਿਲਦਾ। ਕਹਿੰਦੇ ਨੇ ਸੁਪਨੇ ਸੁੱਖ ਨਾ ਦੇਖਣੇ, ਬਹੁਤ ਚਿੰਤਾ ਪਰ ਜਾਲੇ। ਉਹ ਬੰਦੇ ਜਾਗਦੇ ਵੀ ਦੁਖੀ, ਉਹ ਸੁੱਤੇ ਵੀ ਦੁਖੀ, ਉਹ ਦੋਵੇਂ ਵੀ ਦੁਖੀ, ਉਹ ਰਾਤ ਵੀ ਦੁਖੀ। ਇੱਕ ਨੇਤਰਹੀਨ ਮਿੱਤਰ ਨੂੰ ਮੈਂ ਪੁੱਛਿਆ, ਮੇਰੇ ਮਨ 'ਚ ਇਹ ਭਰਮ ਸੀ ਕਿ ਸ਼ਾਇਦ ਅੰਧੇ ਵੀ ਜਿਹੜੇ ਨੇ ਸੁਪਨੇ ਵਿੱਚ ਤੇ ਵੇਖਦੇ ਹੋਣਗੇ, ਚਲੋ ਜਾਗਦੇ ਆ ਨਾ ਵੇਖਦੇ ਹੋਣ। ਉਹ ਕਹਿਣ ਲੱਗਾ, ਨਹੀਂ ਸੁਪਨੇ ਵਿੱਚ ਵੀ ਮੈਨੂੰ ਕੁਛ ਨਹੀਂ ਦਿਸਦਾ, ਜਾਗਦੇ ਆ ਜਦੋਂ ਕੁਛ ਨਹੀਂ ਦਿਸਦਾ। ਮੈਨੂੰ ਪੁੱਛਿਆ ਹਨੇਰਾ, ਕਹਿਣ ਲੱਗਾ ਹਨੇਰੇ ਦਾ ਪਤਾ ਵੀ ਮੈਨੂੰ ਤਾਂ ਹੋਵੇ ਜੇ ਚਾਨਣ ਦਾ ਪਤਾ ਹੋਵੇ, ਮੈਂ ਪ੍ਰਕਾਸ਼ ਹੀ ਨਹੀਂ ਵੇਖਿਆ। ਮੈਨੂੰ ਇਹ ਵੀ ਨਹੀਂ ਪਤਾ ਕਿ ਹਨੇਰਾ ਕੀ ਹੁੰਦਾ ਤੇ ਪ੍ਰਕਾਸ਼ ਕੀ ਹੁੰਦਾ। ਜਿਹੜਾ ਬੰਦਾ ਰੱਬ ਤੋਂ ਵਿਛੜਿਆ, ਉਹ ਜਾਗਦਾ ਵੀ ਦੁਖੀ, ਉਹ ਸੁਪਨੇ ਵਿੱਚ ਵੀ ਦੁਖੀ, ਉਹ ਹਮੇਸ਼ਾ ਦੁਖੀ। ਦੁੱਖ 'ਚੋਂ ਦੁੱਖ ਨਿਕਲਦਾ, ਉਹਦਾ ਦੁੱਖ ਮੁੱਕਦਾ ਨਹੀਂ, ਦੁੱਖਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਹਾਂਜੀ,
ਨਾਨਕ ਨਗਰੀ ਬਖਸ ਲੇਹ ਸਬਦ ਮੇਲ ਮਿਲਾ ਹੈ।
ਨਗਰੀ ਹੈ ਨਦਰ ਦਾ ਮਾਲਕ, ਬਖਸ਼ਿਸ਼ ਦਾ ਮਾਲਕ ਪ੍ਰਮਾਤਮਾ, ਜੇ ਉਸਨੂੰ ਬਖਸ਼ ਲਵੇ, ਕਿਰਪਾ ਕਰਕੇ ਉਹਨੂੰ ਭਲੇ ਪਾਸੇ ਉਪਾ ਦੇਵੇ, ਉਸਦੇ ਅਵਗਣ ਬਖਸ਼ ਲਵੇ, ਫਿਰ ਉਹਦੇ ਪ੍ਰਮਾਤਮਾ ਨਾਲ ਮੇਲ ਹੋ ਸਕਦਾ। ਬੜੇ ਬੜੇ ਅਪਰਾਧੀ, ਵੱਡੇ ਵੱਡੇ ਪਾਪੀ ਬਖਸ਼ੇ ਗਏ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਅਪਰਾਧੀ ਬਖਸ਼ੇ ਗਏ, ਵੱਡੇ ਵੱਡੇ ਪਾਪੀ ਬਖਸ਼ੇ ਗਏ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਹਾ ਹੱਥ ਨਾ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਦੋਂ ਬਖਸ਼ਿਸ਼ ਕਰਦਾ ਨਗਰੀ, ਉਹ ਤਾਰ ਦਿੰਦਾ ਹੈ। ਹਾਂਜੀ,
ਨਾਨਕ ਨਦਰੀ ਬਖਸ਼ ਲੇਹ ਸਬਦ ਮੇਲ ਮਿਲਾ ਹੈ।
ਨਦਰ ਕਰਦਾ ਬਖਸ਼ਦਾ ਤੇ ਸ਼ਬਦ ਦੁਆਰਾ। ਇਹ ਯਾਦ ਰੱਖਣਾ, ਬਖਸ਼ਿਸ਼ ਦਾ ਢੰਗ ਇੱਕੋ ਹੀ ਹੈ, ਬਾਣੀ ਨਾਲ ਜੋੜ ਦਿੰਦਾ, ਸ਼ਬਦ ਨਾਲ ਜੋੜ ਦਿੰਦਾ। ਜਿਹੜਾ ਸ਼ਬਦ ਨਾਲ ਜੁੜ ਜਾਂਦਾ, ਉਸਦਾ ਨਿਸਤਾਰਾ ਹੋ ਜਾਂਦਾ, ਰੱਬ ਨਾਲ ਮੇਲ ਹੋ ਜਾਂਦਾ ਹੈ।
ਮਹੱਲਾ ਤੀਜਾ।
ਇਸ ਸ਼ਲੋਕ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ,
ਜੋ ਸਤਿਗੁਰ ਤੇ ਮੋਹ ਫੇਰੈ ਤਿਨਾ ਠੌਰ ਨਾ ਠਾਓ।
ਜਿਹੜੇ ਸਤਿਗੁਰੂ ਤੋਂ ਮੋਹ ਫਿਰੇ ਨੇ, ਬੇਮੁਖ ਨੇ, ਗੁਰੂ ਦਾ ਬਚਨ ਨਹੀਂ ਮੰਨਦੇ, ਮਨ ਮਤ ਕਰਦੇ ਨੇ, ਉਹਨਾਂ ਦਾ ਕੋਈ ਥਾਂ ਥਿੱਤਾ ਨਹੀਂ ਰਹਿ ਜਾਂਦਾ, ਨਾ ਧਰਤੀ 'ਤੇ ਥਾਂ ਅਤੇ ਨਾ ਉਹਨਾਂ ਲਈ ਆਕਾਸ਼ ਵਿੱਚ ਥਾਂ। ਜਿੱਥੇ ਵੀ ਜਾਣ, ਉਹਨਾਂ ਦਾ ਕੋਈ ਟਿਕਾਣਾ ਨਹੀਂ। ਭਾਈ ਗੁਰਦਾਸ ਜੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਇੱਕ ਇਸ਼ਾਰਾ ਕਰ ਦਿੱਤਾ, ਸਤਿ ਪੁਰਸ਼ ਗੱਲ ਆਪਣੇ ਨਾਲ ਜੋੜ ਕੇ ਕਹਿ ਦਿੰਦੇ ਨੇ, ਆਪਣੀ ਕਰਨੀ ਕਰ ਨਰਕ ਹੋਣਾ ਪਾਵੋ ਠਾਰ, ਤੁਮਰੇ ਬਿਰਦ ਕਰੇ ਆਸਰੋ ਸਮਾਰ ਹੋ। ਕਈ ਵਾਰੀ ਐਸਾ ਹੁੰਦਾ ਹੈ ਨਾ, ਕੈਦੀ ਨੂੰ ਭੇਜਿਆ ਜਾਂਦਾ ਜੇਲੇ, ਉਹ ਕਹਿੰਦੇ ਨੇ ਜੇਲ੍ਹ ਵਿੱਚ ਵੀ ਥਾਂ ਕੋਈ ਨਹੀਂ, ਇਹਨੂੰ ਕਿਸੇ ਹੋਰ ਥਾਂ ਲੈ ਕੇ ਜਾਓ। ਜੇਲ੍ਹ ਵੀ ਭਰਪੂਰ ਹੈ, ਫੁੱਲ ਹੋਈ ਪਈ ਹੈ, ਹੈ ਤੇ ਸੱਚ। ਨਰਕਾਂ ਦੀ ਗਿਣਤੀ ਵੱਧ ਘੱਟ ਜਦੋਂ ਮੈਂ ਪੜ੍ਹੀ ਤੇ ਮੈਂ ਹੈਰਾਨ ਹੋਇਆ ਵੀ ਕੁਛ ਤੇ ਲਿਖਦੇ ਨੇ ਇੱਕ ਨਰਕ ਤੇ ਇੱਕ ਸਵਰਗ। ਜਿਹੜੇ ਪੁਰਾਣੀ ਗਿਣਤੀ ਸੀ ਇਹੋ ਸੀ, ਇੱਕ ਨਰਕ ਇੱਕ ਸਵਰਗ। ਫਿਰ ਗਿਣਤੀ ਵੱਧ ਗਈ ਕਿ 18 ਨਰਕ, ਫਿਰ ਗਿਣਤੀ ਵੱਧ ਗਈ 21 ਨਰਕ। ਮੈਨੂੰ ਇੰਜ ਆਪਦਾ ਪਾਪੀ ਵੱਧਦੇ ਗਏ ਤੇ ਨਰਕ ਵੱਧਦੇ ਗਏ, ਬਹੁਤ ਹੋ ਗਏ, ਜ਼ਿਆਦਾ ਹੋ ਗਏ, ਨਰਕ ਵੀ ਜ਼ਿਆਦਾ ਹੋ ਗਏ। ਗੁਰੂ ਸਾਹਿਬ ਨੇ ਤਾਂ ਗਿਣਤੀ ਛੱਡ ਹੀ ਦਿੱਤੀ। ਉਹ ਕਹਿੰਦੇ ਨੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਣਾ ਮਾਸਾ ਹੈ। ਜਿੰਨੇ ਵੀ ਹੋਣ, ਭਾਵੇਂ 18,000 ਹੋਣ, ਮਨੁੱਖ ਬੰਦਾ ਭੋਗਦਾ ਪਰ ਇੱਕ ਐਸਾ ਪਾਪੀ ਹੈ ਜਿਹਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ, ਉਹਨੂੰ ਕੋਈ ਥਾਂ ਚੱਤਾ ਉਸਦਾ ਨਹੀਂ, ਕੋਈ ਥਾਂ ਉਸਨੂੰ ਨਹੀਂ ਚੱਲਦਾ।
ਜਿਉਂ ਚੁੱਟੜ ਘਰ ਘਰ ਫਿਰੇ ਦੋਹ ਚਾਰਨ ਬਦਨਾਉ।
ਛੁੱਟੜ ਜਿਸ ਨੂੰ ਪਤੀ ਨੇ ਤਿਆਗ ਦਿੱਤਾ ਮੰਦ ਕਰਮਾਂ ਕਰਕੇ, ਉਹ ਘਰ ਘਰ ਫਿਰਦੀ ਹੈ, ਦੁਰਾਚਾਰਨ ਹੋਣ ਕਰਕੇ ਉਸਦੀ ਬਦਨਾਮੀ ਹੁੰਦੀ ਹੈ। ਯਕੀਨ ਜਾਣਨਾ, ਮਨ ਟਿਕਿਆ ਰਹੇ ਤੇ ਟਿਕਿਆ ਰਹੇ, ਜੇ ਇੱਕ ਵਾਰੀ ਹਿੱਲ ਜਾਏ ਨਾ ਫਿਰ ਇਸਦਾ ਟਿਕਾਣਾ ਕੋਈ ਨਹੀਂ। ਜਿਸ ਦਾ ਮਨ ਇੱਕ ਵਾਰੀ ਹਿੱਲ ਗਿਆ ਫਿਰ ਟਿਕਣਾ ਬਹੁਤ ਮੁਸ਼ਕਲ ਹੈ। ਸਤਿਗੁਰਾਂ ਨੇ ਪ੍ਰਮਾਣ ਦੇ ਦਿੱਤਾ, ਜਿਵੇਂ ਦੁਹਾਗਣ ਇੱਕ ਥਾਂ ਤੇ ਮਨ ਨਹੀਂ ਟਿਕਿਆ, ਮਨਮੁੱਖ ਦਾ ਵੀ ਇੱਕ ਥਾਂ ਤੇ ਮਨ ਨਹੀਂ ਟਿਕਿਆ। ਹੁਣ ਇੱਥੇ ਮੈਂ ਕੁਛ ਨਾਮ ਆਪਦੇ ਸਾਹਮਣੇ ਲੈ ਦਿਆਂ। ਬੰਦਾ ਗੁਰੂ ਤੋਂ ਬੇਮੁੱਖ ਕਿਉਂ ਹੁੰਦਾ? ਕੇਵਲ ਹਉਮੈ ਦੇ ਕਾਰਨ, ਹੰਕਾਰ ਦੇ ਕਾਰਨ। ਗੁਰੂ ਅਮਰਦਾਸ ਦਾ ਸੱਕਾ ਭਤੀਜਾ, ਇਸਦੇ ਬਾਪ ਦਾ ਨਾਂ ਸੀ ਖੇਮ ਰਾਏ। ਗੁਰੂ ਅਮਰਦਾਸ ਚਾਰ ਭਰਾ ਸਨ, ਵੱਡੇ ਗੁਰੂ ਅਮਰਦਾਸ, ਛੋਟੇ ਈਸ਼ਰਦਾਸ ਜਿਨ੍ਹਾਂ ਦੇ ਪੁੱਤਰ ਭਾਈ ਗੁਰਦਾਸ ਸਨ, ਉਸ ਤੋਂ ਛੋਟੇ ਖੇਮ ਰਾਏ ਜਿਨ੍ਹਾਂ ਦੇ ਪੁੱਤਰ ਸਾਮਣ ਮੱਲ ਸੀ, ਸਭ ਤੋਂ ਛੋਟੇ ਮਾਨਕ ਚੰਦ ਜਿਨ੍ਹਾਂ ਦੇ ਪੁੱਤਰ ਬਾਬਾ ਜਸੋ, ਇਹ ਵਿਆਹੇ ਸਨ ਗੁਰੂ ਅੰਗਦ ਦੇਵ ਦੀ ਸਪੁੱਤਰੀ ਨਾਲ, ਬੀਬੀ ਅਮਰੋ ਨਾਲ। ਹੁਣ ਸਾਵਣ ਵੱਲ ਨੂੰ ਭੇਜਿਆ ਕਿ ਪਹਾੜਾਂ 'ਚ ਜਾ ਅਤੇ ਲੱਕੜੀਆਂ ਦੇ ਗੱਠੇ ਬਣਵਾ ਕੇ ਬਿਆਸਾ ਰਾਹੀਂ ਭੇਜੋ, ਮਕਾਨ ਹੋਰ ਬਣਾਈਏ, ਸੰਗਤਾਂ ਆਈ। ਹੁਣ ਇਹਦੀ ਮਾਣ ਪ੍ਰਤਿਸ਼ਠਾ ਬਣ ਗਈ, ਪੂਜਾ ਹੋਣ ਲੱਗ ਪਈ, ਗੁਰੂ ਘਰ ਦੀਆਂ ਬਰਕਤਾਂ ਨਾਲ ਸਨ ਇਹਨੇ ਲੱਕੜਾਂ ਭੇਜ ਦਿੱਤੀਆਂ ਅਤੇ ਆਪ ਗੁਰੂ ਤੋਂ ਬੇਮੁੱਖ ਹੋ ਕੇ ਬਹਿ ਗਏ। ਮਨ 'ਚ ਖਿਆਲ ਆਇਆ, ਮਨਾ ਇੱਥੇ ਤੇ ਚ ਗੁਰੂ ਮੈਂ ਖੁਦ ਬਣ ਕੇ ਬਹਿ ਗਿਆ। ਚਲੋ ਚਾਰ ਚੇਲੇ ਘੱਟ ਆਉਂਦੇ ਨੇ, ਪਰ ਉੱਥੇ ਜਾਣ ਦੀ ਦੇਰੀ ਹੈ। ਗੁਰੂ ਨੇ ਜਾਂਦਿਆਂ ਕਹਿਣਾ, ਚੱਲ ਜੋੜਿਆਂ ਦੀ ਸੇਵਾ ਕਰ, ਚੱਲ ਸਾਵਣ ਮੱਲ ਲੰਗਰ ਵਿੱਚ ਭਾਂਡੇ ਮਾਂਜ, ਆਹ ਗੱਦੀ ਨਹੀਂ ਤੈਨੂੰ ਲੱਭਣੀ, ਬਹਿ ਗਏ। ਸਤਿਗੁਰਾਂ ਨੇ ਬੁਲਾਇਆ, ਆ ਜਾ, ਤੇ ਬੜੇ ਗੁੱਸੇ ਨਾਲ ਉਹ ਰੁਮਾਲ ਭੇਜ ਦਿੱਤਾ। ਕਹਿਣ ਲੱਗਾ, ਦੇ ਦਿਓ ਜਾ ਕੇ, ਮੈਨੂੰ ਦਿੱਤਾ ਕੀ ਸੀ? ਕਹਿਣ ਲੱਗੇ, ਕੋਈ ਨਹੀਂ, ਰੁਮਾਲ ਆ ਗਿਆ ਵੀ ਆ ਜਾਏਗਾ, ਬਰਕਤਾਂ ਆ ਗਈਆਂ, ਇਹ ਰਹਿ ਗਿਆ ਖਾਲੀ, ਬੇਮੁੱਖ ਖਾਲੀ ਰਹਿ ਗਏ ਆ। ਸਾਰੇ ਬਚਨ ਉਲਟ ਹੋਣ, ਬੜੀ ਬਦਨਾਮੀ ਹੋਈ। ਰਾਜੇ ਨੂੰ ਕਹਿਣ ਲੱਗਾ, ਗਲਤੀ ਮੇਰੀ ਹੋਈ ਹੈ, ਭੰਡਾਰਾ ਕਿਸੇ ਦਾ ਸੀ, ਮੈਂ ਤੇ ਵਰਤਾਵਾ ਸਾਂ, ਮੈਂ ਮੁਆਫ਼ੀ ਮੰਗਣ ਚੱਲਿਆ, ਜੇ ਚੱਲਣਾ ਹੀ ਤੇ ਆ ਮੇਰੇ ਨਾਲ। ਆਇਆ ਚਰਨਾਂ ਤੇ ਡਿੱਗਾ, ਸਤਿਗੁਰਾਂ ਗੱਲ ਨਾਲ ਲਾਇਆ। ਕਹਿਣ ਲੱਗੇ, ਬੜਾ ਯੋਧਾ ਨਿਕਲੇ, ਦੂਰ ਜਾ ਕੇ ਤੇ ਵਾਪਸ ਕੋਈ ਨਹੀਂ ਆਉਂਦਾ, ਤੂੰ ਤੇ ਛੇਤੀ ਆ ਗਿਆ। ਜਦ ਰੋਇਆ, ਮੁਆਫ਼ੀ ਮੰਗੀ, ਹੁਣ ਵੇਖੋ ਉਸੇ ਥਾਂ ਦਾ ਪ੍ਰਚਾਰਕ ਇਹਨੂੰ ਫੇਰ ਬਣਾ ਕੇ ਭੇਜਿਆ। ਫਰਕ ਇੰਨਾ ਪਿਆ, ਪਹਿਲੇ ਹਰ ਇੱਕ ਨੂੰ ਕਹਿੰਦਾ ਸੀ ਹੱਥ ਚੁੱਕੇ ਜਾ, ਤੇਰਾ ਕਾਰਜ ਰਾਸ ਹੋ ਜਾਏਗਾ, ਹੁਣ ਕਹਿੰਦਾ ਸਤਿਗੁਰੂ ਤੇਰੇ ਕਾਰਜ ਰਾਸ ਕਰਨਗੇ, ਗੁਰੂ ਤੇਰੇ ਤੇ ਬਖਸ਼ਿਸ਼ ਕਰੇਗਾ, ਮੈਂ ਤੇ ਗੁਰੂ ਕਾ ਦਾਸ ਹਾਂ, ਗੁਰੂ ਤੇਰਾ ਭਲਾ ਕਰੇਗਾ। ਥੋੜਾ ਹੋਰ ਅੱਗੇ ਚੱਲੀਏ, ਕੁਛ ਨਾਮ ਲੈ ਦੇ ਆ। ਗੁਰੂ ਦੇ ਦਰ ਰਹਿਣ ਵਾਲਾ ਦੀਵਾਨ ਨੰਦ ਚੰਦ, ਉਦਾਸੀ ਸਾਧ ਆਏ, ਉਹਨਾਂ ਕੋਲ ਲਿਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀ, ਉਹ ਗੁਰੂ ਗੋਬਿੰਦ ਸਿੰਘ ਦੇ ਦਸਖਤ 'ਚ ਆਉਂਦੇ ਸਨ ਪ੍ਰਵਾਨਗੀ, ਵੀ ਇਹ ਗ੍ਰੰਥ ਠੀਕ ਆ, ਇਹਦਾ ਮਨ ਬੇਈਮਾਨ ਹੋ ਗਿਆ, ਉਹ ਗ੍ਰੰਥ ਨਾ ਦੇਵੇ। ਜਦੋਂ ਸਤਿਗੁਰੂ ਕਿਹਾ, ਲੈ ਕੇ ਦੌੜ ਗਈ ਤੇ ਕਰਤਾਰਪੁਰ ਆ ਗਏ ਆ। ਭਾਰ ਮੱਲ ਸੀ ਉਸ ਵੇਲੇ, ਧੀਰ ਮੱਲ ਤੇ ਬਹੁਤ ਪਹਿਲੇ ਚੜ੍ਹਾਈ ਕਰ ਚੁੱਕਾ ਸੀ, ਉਹਨਾਂ ਨੂੰ ਸ਼ੱਕ ਪਿਆ ਇਹ ਜਸੂਸ ਬਣ ਕੇ ਆਇਆ। ਉਹਨਾਂ ਕੀ ਕੀਤਾ, ਕਮਰੇ 'ਚ ਬੰਦ ਕਰਕੇ ਛੱਤ ਪਾੜ ਕੇ ਗੋਲੀਆਂ ਮਾਰੀਆਂ, ਉਹਨੂੰ ਮਾਰ ਦਿੱਤਾ। ਸਤਿਗੁਰਾਂ ਨੂੰ ਪਤਾ ਲੱਗਾ, ਕਹਿਣ ਲੱਗੇ ਮਰਿਆ ਵੀ ਆ ਤੇ ਬੇਮੁੱਖ ਹੋ ਕੇ ਮਰਿਆ, ਇਹ ਕਿਉਂ ਗਿਆ? ਇੱਥੇ ਇੰਨਾ ਮਾਣ ਸਨਮਾਨ ਸੀ ਇਸਦਾ। ਗੁਰੂ ਜਦ ਬਖਸ਼ਿਸ਼ ਕਰਦੇ ਨੇ, ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦਿੰਦੇ ਨੇ, ਸਿਰਫ ਇੰਨਾ ਕਿ ਉਹ ਸਨਮੁੱਖ ਹੋ ਗਿਆ। ਇੰਝ ਸਮਝਾਓ, ਇਹ ਬੇਨਤੀ ਕਰਾਂ ਸੁਖੈਨ ਢੰਗ ਨਾਲ, ਸੂਰਜ ਵੱਲ ਮੈਂ ਪਿੱਠ ਕਰ ਲਈ, ਪ੍ਰਕਾਸ਼ ਵੱਲ ਪਿੱਠ ਕਰ ਲਈ, ਤੇ ਜੇ ਮੂੰਹ ਕਰ ਲਵਾਂ ਤੇ ਟਾਈਮ ਕਿੰਨਾ ਕੁ ਲੱਗਦਾ? ਗੁਰੂ ਦੇ ਸਨਮੁਖ ਹੋ ਜਾਵਾਂ, ਹੁਕਮ ਵਿੱਚ ਆ ਜਾਵਾਂ, ਰਜ਼ਾ ਵਿੱਚ ਆ ਜਾਵਾਂ, ਪਾਣੀ ਵਿੱਚ ਆ ਜਾਵਾਂ, ਸਮਾਂ ਕਿੰਨਾ ਕੁ ਲੱਗਦਾ? ਇੱਕ ਛਿਣ। ਇਸੇ ਲਈ ਕਿਹਾ ਇੱਕ ਛਿਣ ਵਿੱਚ ਨਿਸਤਾਰਾ। ਛਿਣ ਵਿੱਚ ਗਲਤੀ ਹੁੰਦੀ, ਬੰਦਾ ਬੇਮੁਖ ਹੋ ਜਾਂਦਾ ਤੇ ਨਰਕਾਂ ਵੱਲ ਚਲਾ ਜਾਂਦਾ। ਛਿਣ ਵਿੱਚ ਸਨਮੁਖ ਹੁੰਦਾ ਤੇ ਸੱਚਖੰਡੀ ਹੋ ਜਾਂਦਾ। ਇੱਥੇ ਫਰਮਾਇਆ ਪਾਤਸ਼ਾਹ ਨੇ, ਛੁੱਟੜ ਵਰਗਾ ਨਾ ਬਣ, ਦਾਦਾ ਫਿਰਨ ਵਾਲਾ ਨਾ ਬਣ। ਕੁੱਤੇ ਦਾ ਸਨਮਾਨ ਵੀ ਕੀਤਾ, ਕਿਹਾ ਕੁੱਤੇ ਦੀਆਂ ਕੁਛ ਬੁਰਿਆਈਆਂ ਵੀ ਨੇ, ਉਤਾਰਨ ਨਾ ਕਰਨੀਆਂ। ਉਹ ਕੁੱਤਾ ਚੰਗਾ ਜਿਹੜਾ ਇੱਕ ਦਾ ਹੋ ਕੇ ਬਹਿ ਜਾਏ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕੇ ਵਿਦਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਪਰ ਦੂਸਰਾ ਦੁਆਰਾ ਦੁਆਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੇ। ਦਰ ਦਰ ਫਿਰਨ ਵਾਲੇ ਕੁੱਤੇ ਨੂੰ ਕਿਸੇ ਚੰਗਾ ਨਹੀਂ ਕਿਹਾ। ਦਰ ਦਰ ਫਿਰਨ ਵਾਲਾ ਨਾ ਬਣ, ਇੱਕ ਦਾ ਬਣ। ਇੱਕ ਦੇ ਹੁਕਮ ਵਿੱਚ ਚੱਲ, ਪ੍ਰਮਾਤਮਾ ਇੱਕ ਆ, ਹੁਕਮ ਵੀ ਉਸਦਾ ਇੱਕ ਆ, ਉਸ ਇੱਕ ਨਾਲ ਜੁੜ। ਔਰ ਗੁਰੂ ਵੀ ਇੱਕ ਆ, ਜੋਤ ਇੱਕ ਆ, ਖਾਲਸਾ ਪੰਥ ਵੀ ਇੱਕ ਆ, ਇਹ ਗੁਰਬਾਣੀ ਵੀ ਇੱਕ ਆ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਨਾਲ ਜੁੜਨਾ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰੇ ਆ, ਉਹ ਵਣਜਾਰੇ ਡੁੱਬਗਾ ਜਿਹੜੇ ਮਾਲਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇਗਾ। ਕਿਹਾ ਉਹਨਾਂ ਦੀ ਤਾਂ ਬਦਨਾਮੀ ਕੇਵਲ ਹੁੰਦੀ ਹੈ, ਉਹਨਾਂ ਨੂੰ ਕੋਈ ਮਾਣ ਸਨਮਾਨ ਨਹੀਂ ਮਿਲਦਾ। ਹਾਂਜੀ,
ਨਾਨਕ ਗੁਰਮੁਖ ਬਖਸੀਐ ਸੇ ਸਤਿਗੁਰ ਮੇਲ ਮਿਲਾਓ।
ਗੁਰੂ ਦੀ ਸ਼ਰਨ ਪੈ ਕੇ ਬਖਸ਼ੇ ਜਾਂਦੇ ਨੇ ਵੱਡੇ ਵੱਡੇ ਪਾਪੇ, ਤੇ ਗੁਰੂ ਦੀ ਸ਼ਰਨ ਪੈ ਕੇ ਉਹ ਨਦਰੀ ਕਿਰਪਾ ਕਰਨ ਵਾਲਾ ਰੱਬ ਨਾਲ ਮੇਲ ਮਿਲਾ ਦਿੰਦਾ ਹੈ। ਹਾਂਜੀ,
ਪੌੜੀ ਜੋ ਸੇਵਹਿ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਸਾਡਾ ਸਾਰਿਆਂ ਦਾ ਉਪਰਾਲਾ ਤੇ ਇੱਕ ਹੀ ਹੈ ਕਿ ਭਵ ਜਲ ਤੋਂ ਤਰ ਜਾਈਏ। ਸਦਾ ਇੱਥੇ ਰਹਿਣ ਵਾਲੇ ਪਰਮਾਤਮਾ ਨੂੰ ਜਿੰਨਾ ਸੇਵਿਆ, ਸਤ ਨੂੰ ਸੇਵਿਆ, ਮੁਰਾਰ ਮੁਰਸੀ ਦੈਂਤ ਇਹਨੂੰ ਮਾਰਿਆ ਸੀ ਕ੍ਰਿਸ਼ਨ ਜੀ ਨੇ, ਨਾ ਪੈ ਗਿਆ ਮੁਰਾਰ। ਗੁਰੂ ਨੂੰ ਮੁਰਾਰ ਤਾਂ ਕਿਹਾ, ਰੱਬ ਨੂੰ ਮੁਰਾਰ ਤਾਂ ਕਿਹਾ, ਸਭ ਤੋਂ ਵੱਡਾ ਦੈਂਤ ਹੈ ਹੰਕਾਰ ਹਉਮੈ, ਗੁਰੂ ਇਹਨੂੰ ਮਾਰ ਦਿੰਦਾ। ਜਿਨ੍ਹਾਂ ਨੇ ਗੁਰੂ ਸੇਵਿਆ, ਪਰਮਾਤਮਾ ਸੇਵਿਆ, ਸਿਮਰਿਆ, ਉਹ ਭਵ ਜਲ ਤੋਂ ਤਰ ਗਿਆ, ਉਸ ਦਾ ਨਿਸਤਾਰਾ ਹੋ ਗਿਆ। ਹਾਂਜੀ,
ਜੋ ਬੋਲਹਿ ਹਰ ਹਰ ਨਾਉ ਤਿਨ ਜਮ ਛੱਡ ਗਿਆ।
ਜਿਹੜੇ ਮੂੰਹ ਤੋਂ ਪਰਮਾਤਮਾ ਦਾ ਨਾਮ ਬੋਲਦੇ ਨੇ, ਮੂੰਹ ਤੋਂ ਬੋਲਦੇ ਨੇ, ਹਿਰਦੇ ਕਮਾਉਂਦੇ ਨੇ, ਉਹਨਾਂ ਦਾ ਬੋਲਣਾ ਸਫਲ ਹੈ, ਉਹਨਾਂ ਨੂੰ ਜਮ ਛੱਡ ਗਿਆ। ਉਹ ਕਹਿੰਦਾ ਹੈ ਤੇ ਰੱਬ ਦਾ ਨਾਮ ਲੈਣ ਵਾਲੇ ਨੇ, ਮੈਂ ਇਹਨਾਂ ਨੂੰ ਨਹੀਂ ਲੈ ਕੇ ਜਾ ਸਕਦਾ, ਇਹ ਪ੍ਰਮਾਤਮਾ ਦੇ ਨੇ, ਇਹਨਾਂ ਦਾ ਹੱਥ ਗੁਰੂ ਨੇ ਫੜਿਆ ਹੋਇਆ, ਇਹ ਗੁਰੂ ਦਾ ਨਾਮ ਲੱਗੇ ਨੇ। ਇਹ ਤੇ ਬਾਣੀ ਪੜ੍ਹਨ ਵਾਲੇ ਨੇ, ਨਾਮ ਬੋਲਦੇ ਨੇ, ਉਹਨਾਂ ਨੂੰ ਜਮ ਛੱਡ ਗਏ ਆ। ਜਮ ਉਹਨਾਂ ਦੇ ਕੋਲ, ਉਹਨਾਂ ਨੂੰ ਤੱਕ ਨਹੀਂ ਸਕਦਾ ਜਿਹਨਾਂ ਦੇ ਕੋਲ ਸ਼ਬਦ ਹੈ। ਹਾਂਜੀ,
ਸੇ ਦਰਗਾਹ ਪਦ ਜਾਹੇ ਜਿਨਾ ਹਰ ਜਪ ਲਿਆ।
ਸਿਰੋਪਾ ਪਰੰਪਰਾ ਬਹੁਤ ਪੁਰਾਣੀ ਹੈ। ਇੱਕ ਤੇ ਸਿਰੋਪਾਉ ਹੈ ਸੰਸਾਰ ਦੇ ਵਿੱਚ ਮਿਲ ਜਾਣਾ, ਇੱਕ ਸਿਰੋਪਾਉ ਹੈ ਕਰਤਾਰ ਦੇ ਘਰ ਮਿਲਣਾ। ਗੁਰੂ ਅਮਰਦਾਸ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਰੋਣ ਵਾਲਿਓ ਤੁਹਾਨੂੰ ਦਿਸਦਾ ਨਹੀਂ, ਮੈਨੂੰ ਦਿਸਦਾ ਪਿਆ, ਮੈਨੂੰ ਅਕਾਲ ਪੁਰਖ ਸਿਰੋਪਾਉ ਦੇ ਰਿਹਾ ਤੇ ਤੁਸੀਂ ਰੋ ਰਹੇ ਹੋ, ਤੁਹਾਨੂੰ ਮੇਰੀ ਇੱਜ਼ਤ ਚੰਗੀ ਨਹੀਂ ਲੱਗਦੀ। ਬਚਨ ਸੁਣਾ ਦੇ, ਮਿਤ ਪੈਂਜੇ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵ ਆਏ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਣਾਵ ਹੈ। ਸਤਿਗੁਰੂ ਅਰਜਨ ਦੇਵ ਜ਼ਿਕਰ ਕਰਦੇ ਨੇ ਉਚੇਚਾ, ਕਹਿੰਦੇ ਨੇ ਮੇਰੀ ਇੱਜ਼ਤ ਢੱਕਣ ਵਾਸਤੇ ਹੈ ਤੇ ਠੀਕ, ਇੱਕ ਬੰਦੇ ਦੀ ਕੋਈ ਚਾਰ ਬੰਦੇ ਬਦਨਾਮੀ ਕਰਦੇ ਹੋਣ, ਛੋਟੇ ਮੋਟੇ ਨੌਕਰ, ਤੇ ਰਾਜਾ ਨੂੰ ਸਰੋਪਾ ਦੇ ਦੇਵੇ ਤੇ ਉਹ ਨਿੰਦਾ ਕਰਨ ਵਾਲਿਆਂ ਨੂੰ ਕੌਣ ਪੁੱਛੇਗਾ? ਗੁਰੂ ਜੀ ਨੂੰ ਸਰੋਪਾ ਦੇ ਦੇਵੇ, ਨਿੰਦਕਾਂ ਨੂੰ ਕੌਣ ਪੁੱਛੇਗਾ? ਰੱਬ ਜਿਸ ਨੂੰ ਸਰੋਪਾ ਦੇ, ਕਹਿੰਦੇ ਨੇ ਮੇਰੀ ਇੱਜ਼ਤ ਢੱਕਣ ਵਾਸਤੇ ਤੁਸੀਂ ਮੈਨੂੰ ਪ੍ਰੇਮ ਰੂਪੇ ਪੱਟ ਰੇਸ਼ਮ ਪਟੋਲਾ ਦੇ ਦਿੱਤਾ, ਮੇਰੀ ਇੱਜ਼ਤ ਕੱਜੀ ਗਈ ਹੈ ਤੇ ਠੀਕ ਹੈ। ਇੱਕ ਬੰਦੇ ਕੋਲ ਧਨ ਪਦਾਰਥ ਕੁਛ ਨਾ ਹੋਵੇ ਪਰ ਉਹ ਪ੍ਰੇਮੀ ਹੋਵੇ, ਯਕੀਨ ਜਾਣਨਾ ਪ੍ਰੇਮ ਸਾਰੇ ਪਰਦੇ ਕੱਜ ਲੈਂਦਾ। ਦਰਯੋਧਨ ਦਾ ਨਾਮ ਅਸੀਂ ਆਦਰ ਨਾਲ ਨਹੀਂ ਲੈਂਦੇ, ਬਿਦਰ ਦਾ ਲੈਂਦੇ ਹਾਂ, ਕਿਉਂ? ਪ੍ਰੇਮੀ। ਭਾਈ ਲਾਲੋ ਦਾ ਨਾਮ ਲੈਂਦੇ ਹਾਂ, ਕਹਿੰਦੇ ਭਾਈ ਲਾਲੋ ਧਨ, ਕਿਸੇ ਨੇ ਨਹੀਂ ਆਖਿਆ ਅੱਜ ਤੱਕ ਮਲਕ ਭਾਗੋ ਧਨ, ਹਾਲਾਂਕਿ ਹਵੇਲੀ ਉਹਦੀ ਵਧੀਆ ਸੀ, ਸਮਾਨ ਉਸਦੇ ਕੋਲ ਚੰਗਾ ਸੀ, ਧਨ ਦੌਲਤ ਬਹੁਤ ਸੀ, ਪਰ ਕਿਸੇ ਨੇ ਪਿਆਰ ਨਾਲ ਅੱਜ ਨਹੀਂ ਅੱਜ ਤੱਕ ਨਹੀਂ ਆਖਿਆ ਮਲਕ ਭਾਗੋ ਤੂੰ ਧਨ ਹੈ। ਨਹੀਂ ਭਾਈ ਲਾਲੋ ਤੂੰ ਧਨ ਹੈ, ਕੋਲ ਕੀ ਹੈ? ਪ੍ਰੇਮ। ਜਿਨ੍ਹਾਂ ਦੇ ਕੋਲ ਪ੍ਰੇਮ ਹੈ, ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਨੂੰ ਸਿਰੋ ਪਾਉ ਮਿਲਦਾ। ਪ੍ਰੇਮ ਪਟੋਲਾ ਤੈਸ਼ ਦਿੱਤਾ, ਟੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹ ਦਰਗਾਹ ਵਿੱਚ ਇੱਜ਼ਤ ਲੈ ਕੇ ਜਾਂਦੇ ਨੇ ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ ਹੈ।
ਹਰ ਸੇਵਾ ਸਹੀ ਪੁਰਖ ਜਿਨਾ ਹਰ ਤੁਦ ਮਾਇਆ,
ਕੋਈ ਰੱਬ ਦੇ ਪਿਆਰੇ ਤੈਨੂੰ ਸੇਵਦੇ ਨੇ ਹਰੇ, ਜਿਨ੍ਹਾਂ ਦੇ ਉੱਤੇ ਤੇਰੀ ਦਇਆ, ਤੇਰੀ ਮਾਇਆ, ਤੇਰੀ ਕਿਰਪਾ ਹੈ।
ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਭਉ ਗਿਆ।
ਗੁਰੂ ਦੀ ਸ਼ਰਨ ਪੈ ਕੇ ਦੋ ਅਵਗਣਾਂ ਦਾ ਨਾਸ ਹੁੰਦਾ, ਇੱਕ ਭਰਮ ਚਲਾ ਜਾਂਦਾ, ਇੱਕ ਭਉ ਚਲਾ ਜਾਂਦਾ। ਉਹ ਜੀਵਨ ਭਾਗਾਂ ਵਾਲਾ ਜਿੱਥੇ ਨਾ ਕੋਈ ਭਰਮ ਹੋਵੇ ਨਾ ਕੋਈ ਡਰ ਹੋਵੇ, ਭਰਮ ਵੀ ਕੋਈ ਨਹੀਂ, ਭਉ ਵੀ ਕੋਈ ਨਹੀਂ। ਕਹਿੰਦੇ ਨੇ ਮੈਂ ਵੀ ਪਿਆਰੇ ਤੇਰੇ ਗੁਣ ਨਿੱਤ ਗਾਉਂਦਾ ਰਹਾਂ। ਇੱਕ ਬੜਾ ਸੁੰਦਰ ਬਚਨ ਲਿਖਿਆ ਇਤਿਹਾਸ ਵਿੱਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਨੂੰ ਖਬਰ ਮਿਲੀ ਕਿ ਪਾਤਸ਼ਾਹ ਤੁਹਾਡਾ ਇੱਕ ਪਿਆਰਾ ਸਿੱਖ ਚੜ੍ਹਾਈ ਕਰ ਗਏ, ਤੇ ਕੋਈ ਧਨਵਾਨ ਨਹੀਂ ਸੀ, ਆਨੰਦਪੁਰ ਹੀ ਰਹਿੰਦਾ ਸੀ, ਤੇ ਇਹਨੇ ਕੀ ਕਰਨਾ, ਕਦੀ ਕਦੀ ਬੜਾ ਸੁੰਦਰ ਘਾਹ ਖੋਦ ਕੇ ਕਹਿਣਾ, ਦਾਤਾ ਇਸ ਗਰੀਬ ਕੋਲ ਹੋਰ ਤੇ ਕੁਝ ਨਹੀਂ, ਤੁਹਾਡਾ ਨੀਲਾ ਘੋੜਾ ਇਹ ਛਕੇਗਾ, ਘਾਹ ਲੈ ਕੇ ਆਉਣਾ, ਤੁਹਾਡਾ ਘੋੜਾ ਖਾਏਗਾ। ਸਤਿਗੁਰੂ ਕਹਿਣਾ, ਲਓ ਬਈ ਇਹ ਘੋੜੇ ਅੱਗੇ ਹੀ ਭਾਜ ਹੋਏ, ਪਿਆਰ ਨਾਲ ਲਿਆਇਆ। ਕਹਿਣ ਲੱਗੇ ਜਿਹੜਾ ਘਾਹ ਲੈ ਕੇ ਆਉਂਦਾ ਹੁੰਦਾ ਸੀ ਨਾ, ਕਦੀ ਕਦੀ ਚੜ੍ਹਾਈ ਕਰ ਗਿਆ, ਗਰੀਬੜਾ ਜਿਹਾ ਸਿੱਖ, ਛੋਟੀ ਜਿਹੀ ਚੌਂਪੜੀ ਜਿੱਥੇ ਰਹਿੰਦਾ ਸੀ ਦਸ਼ਮੇਸ਼ ਪਿਤਾ ਆਪ ਗਏ। ਕਹਿੰਦੇ ਨੇ ਇਸ਼ਨਾਨ ਹੋਇਆ, ਅਰਦਾਸ ਹੋਈ, ਅਰਦਾਸ ਕੀਤੀ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਜਿਸ ਵੇਲੇ ਉਹਦੀ ਅਰਥੀ ਚੁੱਕੀ ਗਈ ਤੇ ਪਾਤਸ਼ਾਹ ਨੇ ਆਪ ਮੋਢਾ ਦੇ ਦਿੱਤਾ। ਲੋਕੀ ਹੈਰਾਨ, ਕਹਿਣ ਇਹਨੂੰ ਇੰਨੀ ਇੱਜ਼ਤ। ਕਹਿਣ ਲੱਗੇ ਤੁਸੀਂ ਵੇਖਦੇ ਹੋ ਬਾਹਰੋਂ, ਵਾਕੇ ਆਈ ਕੋਈ ਧਨਵਾਨ ਬੰਦਾ ਮਰਿਆ ਹੋਵੇ, ਲੀਡਰ ਦੂਰੋਂ ਦੂਰੋਂ ਪਹੁੰਚਦੇ ਨੇ, ਗਰੀਬ ਕੋਲ ਕੌਣ ਜਾਂਦਾ? ਪਰ ਗੁਰੂ ਵੇਖਦਾ ਗੱਲ ਅੰਦਰ ਦੀ। ਗੁਰੂ ਨੇ ਵੇਖਿਆ, ਕਹਿਣ ਲੱਗੇ ਇਹਦੀ ਅਮੀਰੀ ਬਾਰੇ ਮੇਰੇ ਕੋਲੋਂ ਪੁੱਛ ਕੇ ਵੇਖੋ, ਇਹਦੇ ਵਰਗਾ ਧਨਵਾਨ ਹੀ ਕੋਈ ਨਹੀਂ ਸੀ। ਰੱਬ ਦੀ ਨਜ਼ਰ ਚ ਕਬੂਲ ਹੈ। ਕਹਿਣ ਲੱਗੇ ਗੁਰਮੁਖੋ, ਦੁਨੀਆਂ ਦੇ ਸਨਮਾਨ ਝੂਠੇ ਨੇ, ਅੰਤਮ ਸਮੇਂ ਰੱਬ ਦੇ ਘਰੋਂ ਕਰੋ ਸਨਮਾਨ, ਗੁਰੂ ਦੇ ਘਰੋਂ ਸਨਮਾਨ ਉਹਨਾਂ ਨੂੰ ਮਿਲਦਾ ਜਿਹੜੇ ਅੰਦਰੋਂ ਬਾਹਰੋਂ ਧੋਤੇ ਨੇ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਂਡ। ਗੁਰੂ ਪਾਤਸ਼ਾਹ ਤੁਸੀਂ ਪਹੁੰਚੇ ਆ। ਕਹਿਣ ਲੱਗੇ ਜਿਹੜਾ ਸਾਰੀ ਉਮਰ ਹੀ ਮੇਰੇ ਕੋਲ ਰਿਹਾ, ਸਾਰੀ ਉਮਰ ਗੁਰੂ ਦੇ ਸਾਹਮਣੇ ਰਿਹਾ, ਅੰਤਿਮ ਸਮੇਂ ਗੁਰੂ ਉਸਦੇ ਕੋਲ ਕਿਉਂ ਨਾ ਪਹੁੰਚੇ? ਜੇਕਰ ਪਿੱਠ ਦੇ ਕੇ ਸਾਰੀ ਉਮਰ ਤੁਰੇ ਫਿਰੀਏ ਤੇ ਗਈ ਰੱਖੀਏ, ਗੁਰੂ ਸਾਡੀ ਬਾਂਹ ਫੜ ਲੈ, ਉਹ ਵੀ ਪੁੱਛੇਗਾ। ਸਾਰੀ ਉਮਰ ਮਨਮੁਖ ਰਹੇ, ਪਿੱਠ ਦਿੱਤੀ ਰੱਖੇ, ਤਨ ਨੇ ਉਹ ਜਿਹੜੇ ਸਤਿਗੁਰੂ ਦੇ ਸਨਮੁਖ ਰਹਿੰਦੇ ਨੇ। ਅੱਜ ਦੇ ਸ਼ਬਦ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਗੁਰੂ ਤੋਂ ਮੂੰਹ ਨਾ ਫੇਰੀ। ਤਨ ਸੀ ਭਾਈ ਮਤੀ ਦਾਸ, ਕਹਿਣ ਲੱਗਾ ਆਰਾ ਚੱਲਣਾ ਨਾ ਠੀਕ ਹੈ ਪਰ ਗੁਰੂ ਤੋਂ ਮੂੰਹ ਨਹੀਂ ਫੇਰਨਾ। ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਏ। ਇਹ ਸਿੱਧ ਗੁਰੂ ਕਿਰਪਾ ਕਰੇ ਸਭ ਦਾ ਨਿਵੇ ਕੱਲ ਇੱਕ ਹਾਜ਼ਰੀ ਹੋ। ਦਸ ਰਹੇ ਨੇ ਪਰਨੀ ਆਖਰੀ ਪੰਕਤੀ ਸਰਵਣ ਕਰੋ, ਸਮਾਪਤੀ ਕਰੀਏ ਜੀ।
ਹਰ ਸੇਵਹ ਸੋਈ ਪੁਰਖ ਜਿਨ੍ਹਾਂ ਹਰ ਤੁਧ ਮਾਇਆ, ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।